ਹਰਿ ਅੰਮ੍ਰਿਤ ਨਾਮ ਸੁਖ ਵਾਸ। ਅੰਤਰ ਸਹਿਜ ਹੈ, ਮਨ ਚੜਿਆ ਦਸਵੇ ਆਕਾਸ, ਤਿੱਥੇ ਊਂਗ ਨਾ ਭੁੱਖ ਹੈ, ਹਰਿ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪਰਗਾਸ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇ ਆਕਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਪਲਤ ਪਲਤ ਕੇ ਰਾਖੇ, ਨਾਮ ਬਾਣੀ ਕੇ ਬੋਹਿਤ, ਗੁਰਤਾ ਗਦੀ ਸਵਾਏ ਮਾਨ, ਦਸਹੋਂ ਪਾਤਸ਼ਾਹੀਓ ਕੇ ਆਤਮਕ ਸਰੂਪ, ਤੁਰਕੀ ਬਾਣੀ ਆਈ, ਚਿਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤੋਂ ਤਖਤਾਂ 'ਤੇ ਸਵਾਇਮਾਨ ਹੋ ਕਰਕੇ ਦਰਸ਼ਨ ਦਿਦਾਰੇ ਬਖਸ਼ ਕੀਤੇ ਨੇ। ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਬਾਣੀਆਂ ਦੇ ਨਿਤਨੇਮ ਸਿਮਰਨ, ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕਰਕੇ ਆਪਣੀਆਂ ਅਮੋਲ ਘੜੀਆਂ ਨੂੰ ਸਫਲ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਜੋ ਸਮਾਂ ਇਸ ਵੇਲੇ ਆਪਾਂ ਨੂੰ ਪ੍ਰਾਪਤ ਹੈ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ, ਕਿਉਂਕਿ ਮਨ ਦਾ ਸੁਭਾਅ ਹੈ, ਇਹਦੀਆਂ ਪੰਜ ਬਿਰਤੀਆਂ ਨੇ, ਨਿੰਦਰਾ ਸੰਕਲਪ ਵਿਪਰਜੈ। ਇਹਨਾਂ ਬਿਰਤੀਆਂ ਦੇ ਦੁਆਰਾ ਜਾਂ ਜੋ ਪਿੱਛੇ ਸਮਾਂ ਲੰਘ ਚੁੱਕਿਆ ਹੈ, ਚਿਤਬਨੀਆਂ ਕਰਦਾ ਹੈ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ। ਪਰਮਾਤਮਾ ਜੋ ਹੈ ਉਹ ਵਰਤਮਾਨ ਦੇ ਵਿੱਚ ਹੈ, ਜਿਹੜਾ ਵਰਤਮਾਨ ਦੇ ਨਾਲ ਜੁੜ ਜਾਂਦਾ ਹੈ ਉਹਨੂੰ ਉਸੇ ਵੇਲੇ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਏਕ ਚਿੱਤ ਜੈ ਇੱਕ ਛਣ ਤੇ ਆਇਓ, ਕਾਲ ਪਾਸ ਕੇ ਬੀਚ ਨਾ ਆਇਓ। ਜਿਹੜੇ ਉੱਤਮ ਜਗਿਆਸੂ ਹਨ ਉਹ ਬੀਤੇ ਸਮੇਂ ਦੀਆਂ ਯਾਦਾਂ ਆਪਣੇ ਮਨ ਵਿੱਚ ਨਹੀਂ ਵਸਾਉਂਦੇ। ਜੋ ਪਿੱਛੇ ਸਮਾਂ ਲੰਘ ਗਿਆ ਸੁਪਨਾ ਹੈ, ਜਿਹੜਾ ਆਉਣ ਵਾਲਾ ਸਮਾਂ ਉਹਦਾ ਕੋਈ ਪਤਾ ਨਹੀਂ। ਜਿਹੜਾ ਸਮਾਂ ਆਪਾਂ ਨੂੰ ਇਸ ਵੇਲੇ ਪ੍ਰਾਪਤ ਹੈ ਇਹੀ ਆਪਣੇ ਕੋਲ ਹੈ। ਇਸੇ ਸਮੇਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੈ ਕਿ ਨਾਮ ਜਪਦਿਆਂ ਟਿਲਣਾ ਕੀਚੈ ਮੇਰੀ ਜਿੰਦੜੀਏ, ਮਨ ਜਾਪੈ ਸੋ ਆਵੇ ਕੇ ਨਾ ਆਵੇ ਰਾਮ। ਜਿਹੜੇ ਸਵਾਸ ਹੀ ਆਪਾਂ ਨੂੰ ਹੁਣ ਆ ਰਹੇ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਸੋ ਗੁਰਸਿੱਖ ਵਡਭਾਗੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹਨ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਹਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਇਸ਼ਨਾਨ ਕਰਨਾ, ਗੁਰੂ ਘਰ ਆਉਣਾ, ਸਿਮਰਨ ਕਰਨਾ, ਫਲ ਕੀ ਹੈ? ਮਨ ਤਨ ਪਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਅਨੇਕਾਂ ਬਿਘਨ ਪੈਣ ਵਾਲੇ ਨੇ ਸੰਸਾਰੀ ਕਾਰਜਾਂ ਦੇ ਵਿੱਚ ਵੀ, ਪਰਮਾਰਥ ਵਿੱਚ ਵੀ, ਉਹ ਬਿਘਨ ਵੀ ਗੁਰੂ ਹਜ਼ੂਰੀ ਵਿੱਚ ਆਉਣ ਦੇ ਨਾਲ ਨਾਸ ਹੋ ਜਾਂਦੇ ਨੇ। ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੋ ਸੁਣੋ ਪੜ੍ਹੋ ਨਿਤ ਭਾਈ, ਗੁਰੂ ਪੂਰੇ ਤੂੰ ਰੱਖਿਆ। ਪੂਰੇ ਗੁਰੂ ਦੀ ਬਾਣੀ ਨੂੰ ਮਹਾਰਾਜ ਕਹਿੰਦੇ ਆ, ਨਿਤ ਪੜ੍ਹੋ, ਸੁਣੋ, ਵਿਚਾਰੋ, ਗੁਰ ਪੂਰਾ ਤੂੰ ਰੱਖੇ। ਫਿਰ ਪੂਰੇ ਗੁਰੂ ਨੇ ਤੇਰੀ ਰੱਖਿਆ ਕਰਨੀ ਹੈ, ਵਿਕਾਰਾਂ ਵੱਲੋਂ ਤੇਰੀ ਰੱਖਿਆ ਗੁਰੂ ਨੇ ਕਰਨੀ ਹੈ। ਫਿਰ ਇਹ ਤੇਰੀ ਜ਼ਿੰਮੇਵਾਰੀ ਨਹੀਂ ਜੇ ਤੂੰ ਗੁਰੂ ਦੀ ਬਾਣੀ ਨਾਲ ਜੁੜ ਜਾਏ। ਫਿਰ ਇੱਕ ਦਿਨ ਐਸਾ ਆ ਜਾਏਗਾ ਅਤੇ ਫਿਰ ਤੇਰੀ ਜਿਹੜੀ ਇਹ ਜੀਵਨ ਦੀ ਅਵਸਥਾ ਬਦਲ ਜਾਏਗੀ। ਇਹਨਾਂ ਸ਼ਬਦਾਂ ਨੂੰ ਲੈ ਕਰਕੇ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਜਿਵੇਂ ਕੋਈ ਰਤਨਾਂ ਦੀ ਪਰਖਣਾ ਕਰਨ ਵਾਲਾ, ਉਹ ਪਰਖਦਿਆਂ ਪਰਖਦਿਆਂ ਉਹਨੂੰ ਇਤਨੀ ਪਰਖ ਹੋ ਜਾਂਦੀ ਹੈ, ਉਹ ਵੇਖਣ ਸਾਰ ਹੀ ਦੱਸ ਦਿੰਦਾ ਹੈ ਵੀ ਰਤਨ ਅਸਲੀ ਹੈ ਜਾਂ ਨਕਲੀ ਹੈ। ਪੇਖਤ ਪੇਖ ਜੈਸੇ ਰਤਨ ਪਾਰਖ ਹੋਤ, ਉਹ ਪਾਰਖ ਹੋ ਜਾਂਦਾ ਹੈ। ਸੁਣਤ ਸੁਣਤ ਪੰਡਿਤ ਪ੍ਰਵੀਨ ਹੈ, ਸੁਣਦਿਆਂ ਸੁਣਦਿਆਂ ਹੀ ਇਹ ਬੰਦਿਆਂ ਨੂੰ ਗਿਆਨ ਹੋ ਜਾਂਦਾ ਹੈ। ਸੁਣਿਆ ਅੰਧੇ ਪਾਵੇ ਰਹੁ, ਸੁਣ ਸੁਣ ਕੇ ਗੁਰੂ ਦਾ ਉਪਦੇਸ਼, ਜਿਹੜਾ ਮਨ ਹੈ ਸੰਸਾਰ ਵਾਲੇ ਪਾਸੇ ਇਹ ਖਚਤ ਹੋ ਰਿਹਾ ਹੈ ਅਤੇ ਪਰਮਾਤਮਾ ਵਾਲੇ ਪਾਸੇ ਤੋਂ ਅੰਨਾ ਹੋ ਰਿਹਾ, ਗਿਆਨ ਨਹੀਂ ਹੈ, ਅਤੇ ਉਹਦੇ ਉਸ ਵਾਲੇ ਪਾਸੇ ਵੀ ਰਾਹ ਮਿਲ ਜਾਂਦਾ। ਸੁਣਿਆ ਅੰਧੇ ਪਾਵੇ ਰਹੁ, ਸੁਣ ਸੁਣਤ ਪੰਡਿਤ ਪ੍ਰਵੀਨ ਹੈ। ਜਿਵੇਂ ਕਹਿੰਦੇ ਸੁਣਦਿਆਂ ਸੁਣਦਿਆਂ ਕੋਈ ਇਨਸਾਨ ਇਸ ਤਰ੍ਹਾਂ ਹੌਲੀ ਹੌਲੀ ਉਹ ਵਿਦਵਾਨ ਬਣ ਜਾਂਦਾ ਹੈ, ਸਿਆਣਾ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਸੁੰਗਤ ਸੁੰਗਤ ਸੌਂਦਾ ਜੈਸੇ ਸੁਵਾਸੀ ਹੋ, ਜਿਹੜੇ ਸੁਗੰਧੀ ਵਾਲੇ ਪਦਾਰਥਾਂ ਨੂੰ ਇਕੱਤਰ ਕਰਨ ਵਾਲੇ ਉਹਨੂੰ ਸੌਂਦਾ ਕਹਿੰਦੇ। ਉਹਨਾਂ ਦਾ ਇਤਨਾ ਤਜਰਬਾ ਹੋ ਜਾਂਦਾ ਕਿ ਸੁੰਘਦਿਆਂ ਸੁੰਘਦਿਆਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਸੁਗੰਧੀ ਕਿਸ ਪਦਾਰਥ ਦੀ ਹੈ, ਕਿਸ ਪਾਸਿਓਂ ਆ ਰਹੀ ਹੈ, ਕਿਉਂਕਿ ਉਹਨਾਂ ਦਾ ਤਜਰਬਾ ਹੀ ਇਤਨਾ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਵਾਹਿਗੁਰੂ ਦਾ ਜੀ ਕਹਿੰਦੇ, ਜਿਵੇਂ ਕਹਿੰਦੇ ਸੁੰਘਦਿਆਂ ਸੁੰਘਦਿਆਂ ਸੁੰਘਦਾ ਜੈਸੇ ਤੋਂ ਸੁਵਾਸੀ ਹੋਤ, ਅਤੇ ਉਹਨੂੰ ਸੁਗੰਧੀਆਂ ਬਾਰੇ ਗਿਆਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਲਿਖਦਿਆਂ ਲਿਖਦਿਆਂ ਕੋਈ ਲੇਖ ਬਣ ਜਾਂਦਾ ਹੈ, ਗਾਵਤ ਗਾਵਤ ਗਾਇਕ ਗੁਣੀਨ ਹੈ, ਜਿਹੜੇ ਗਾਉਣ ਵਾਲੇ ਗਾਉਂਦੇ ਨੇ, ਕਹਿੰਦੇ ਗਾਉਂਦਿਆਂ ਗਾਉਂਦਿਆਂ ਉਹ ਆਪਣਾ ਜਦੋਂ ਅਭਿਆਸ ਕਰਦੇ ਹੈ ਅਤੇ ਫਿਰ ਉਹ ਸੁਰ ਦੇ ਵਿੱਚ ਜੋ ਸੁਰ ਤਾਲ ਵਿੱਚ ਉਹ ਫਿਰ ਪਰਪੱਕ ਹੋ ਜਾਂਦੇ ਹੈ ਨਿੱਤ ਦਾ ਅਭਿਆਸ ਕਰਨ ਦੇ ਨਾਲ। ਲਿਖਤ ਲਿਖ ਜੈਸੇ ਤੋਂ ਲੇਖਕ ਹੋਤ, ਚਾਕਤ ਚਾਕਤ ਭੋਗੀ ਰਸ ਪੀਂਦ ਹੈ, ਜਿਵੇਂ ਕੋਈ ਲਿਖਾਰੀ ਲਿਖਣ ਲੱਗਦਾ ਹੈ, ਉਹ ਲਿਖਦਿਆਂ ਲਿਖਦਿਆਂ ਉਹਦੇ ਫਿਰ ਇਤਨਾ ਉਹਨੂੰ ਉਹਦੇ ਵਿੱਚ ਮਹਾਰਤ ਹਾਸਿਲ ਹੋ ਜਾਂਦੀ ਹੈ, ਉਹਦੀ ਲਿਖਣੀ ਵਿੱਚ ਜਾਨ ਪੈਦਾ ਹੋ ਜਾਂਦੀ ਹੈ। ਚਾਕਤ ਚਾਕਤ ਭੋਗੀ ਰਸ ਪੀਂਦ ਹੈ, ਜਿਹੜੇ ਪਦਾਰਥ ਤਿਆਰ ਕਰਦੇ ਨੇ, ਹਲਵਾਈ ਨੇ, ਰਸੋਈਏ ਨੇ, ਉਹਨਾਂ ਦਾ ਨਿੱਤ ਦਾ ਕਰਮ ਹੋਣ ਕਰਕੇ ਅਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਫਿਰ ਸੌਖਾ ਹੀ ਪਤਾ ਲੱਗ ਜਾਂਦਾ ਵੀ ਪਦਾਰਥ ਕੈਸਾ ਬਣੇਗਾ ਤਜਰਬਾ। ਅਤੇ ਅਖੀਰ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਨੇ, ਗਾਵੋ ਸੁਣੋ ਪੜ੍ਹੋ ਨਿੱਤ ਭਾਈ, ਗੁਰਪੂਰੇ ਤੂੰ ਰਾਖਿਆ, ਜਿਹੜੇ ਗੁਰਬਾਣੀ ਨੂੰ ਨਿੱਤ ਹੀ ਪੜ੍ਹਨਗੇ ਸੁਣਨਗੇ ਵਿਚਾਰਨਗੇ। ਫਿਰ ਭਾਈ ਗੁਰਦਾਸ ਜੀ ਉਹਨਾਂ ਦੀ ਬਾਬਤ ਇਹ ਕਵਿਤ ਉਚਾਰ ਕੇ ਕਹਿੰਦੇ ਹੈ, ਕਹਿੰਦੇ ਚਲਤ ਚਲ ਜੈਸੇ ਤੋਂ ਠਿਕਾਨੇ ਪਹੁੰਚੋ ਜਾਏ, ਵੀ ਬੰਦਾ ਤੁਰਿਆ ਜਾ ਰਿਹਾ ਪਰ ਦਿਸ਼ਾ ਸਹੀ ਹੋਣੀ ਚਾਹੀਦੀ, ਤੁਰਿਆ ਤਾਂ ਹੈ, ਜੇ ਉਹਦੀ ਦਿਸ਼ਾ ਸਹੀ ਹੈ ਨਾ ਤਾਂ ਇੱਕ ਦਿਨ ਰੂਹ ਜ਼ਰੂਰ ਹੀ ਪਹੁੰਚ ਜਾਏਗਾ, ਦਿਸ਼ਾ ਉਲਟਣੀ ਹੋਣੀ ਚਾਹੀਦੀ। ਅਤੇ ਦਿਸ਼ਾ ਦਾ ਭਰਮਣ ਵੀ ਕਈ ਵਾਰੀ ਪੈ ਜਾਂਦਾ ਬੰਦੇ ਨੂੰ, ਕਈ ਵਾਰੀ ਕਹਿੰਦੇ ਮੈਨੂੰ ਮੈਂ ਭਵੱਤਰ ਗਿਆ ਕਿ ਦਿਸ਼ਾ ਭੁੱਲ ਗਈ, ਦਿਸ਼ਾ ਭੁੱਲ ਜਾਵੇ ਬੰਦਾ ਆਪਣੇ ਘਰ ਨਹੀਂ ਜਾ ਸਕਦਾ ਅਤੇ ਹੋਰੇ ਪਾਸੇ ਉਹ ਕਰਾਹੇ ਪੈ ਜਾਂਦਾ ਹੈ। ਅਤੇ ਇਸੇ ਤਰ੍ਹਾਂ ਪਰਮਾਰਥ ਦੇ ਰਸਤੇ ਵਿੱਚ ਵੀ ਜੀਵ ਕੁਰਾਹੇ ਪੈ ਜਾਂਦਾ ਹੈ ਜੇ ਗੁਰੂ ਦਾ ਪੱਲਾ ਨਾ ਫੜੇ, ਜੇ ਗੁਰੂ ਦੇ ਦੱਸੇ ਮਾਰਗ 'ਤੇ ਨਾ ਚੱਲੇ। ਇਹਦੀ ਵੀ ਸਤਸੰਗ ਜੀ ਫਰਕ ਇਹੀ ਹੈ, ਜੇਕਰ ਆਪਾਂ ਗੁਰੂ ਘਰ ਵੀ ਆਉਂਦੇ ਹਾਂ, ਸੇਵਾ ਵੀ ਕਰਦੇ ਹਾਂ, ਜੇਕਰ ਮਨ ਨੂੰ ਸ਼ਾਂਤੀ ਪ੍ਰਾਪਤ ਨਾ ਹੋਈ, ਸਮਝ ਲਓ ਕਿ ਦਿਸ਼ਾ ਸਹੀ ਨਹੀਂ ਹਾਲੇ ਬਣੀ, ਰਸਤਾ ਤਾਂ ਤੁਰਦਾ ਰਹੇ ਹਾਂ ਪਰ ਰਸਤਾ ਲੱਭਿਆ ਨਹੀਂ ਹਾਲੇ। ਜਿਹਨਾਂ ਨੂੰ ਰਸਤਾ ਲੱਭ ਗਿਆ, ਸਹੀ ਰਸਤਾ ਲੱਭ ਗਿਆ, ਤਾਂ ਜ਼ਰੂਰ ਹੈ ਕਿ ਉਹਨਾਂ ਦੇ ਅੰਦਰ ਟਿਕਾ ਆ ਜਾਂਦਾ, ਸ਼ਾਂਤੀ ਆ ਜਾਂਦੀ, ਕਿ ਇਹ ਨਾ ਹੋਵੇ ਵੀ ਕਿ ਗੱਲਾਂ ਬਾਤਾਂ ਤਾਂ ਹੋਣ ਅਤੇ ਪਰ ਉਹ ਰਸਤੇ ਤੁਰਿਆ ਨਾ ਜਾਵੇ। ਸੋ ਭਾਈ ਗੁਰਦਾਸ ਜੀ ਕਹਿੰਦੇ ਤੂੰ ਆਪਣੀ ਦਿਸ਼ਾ ਸਹੀ ਕਰ ਲੈ, ਤੇਰਾ ਜਿਹੜਾ ਮੂੰਹ ਹੈ ਨਾ, ਤੇਰਾ ਜਿਹੜਾ ਮੁੱਖ ਹੈ ਮਨ ਕਰਕੇ, ਉਹ ਗੁਰੂ ਚਰਨਾਂ ਵਾਲੇ ਪਾਸੇ ਹੋਵੇ। ਫਿਰ ਕਹਿੰਦੇ ਜੇ ਚਲਤ ਚਲ ਜੈਸੇ ਤੋਂ ਟਿਕਾਨੋਂ ਪਹੁੰਚੇ ਜਾਏ, ਉਹ ਇਨਸਾਨ ਫਿਰ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਖੋਜਤ ਇਸ ਤਰ੍ਹਾਂ ਹੀ ਕਹਿੰਦੇ, ਖੋਜਤ ਖੋਜਤ ਗੁਰ ਸ਼ਬਦ ਲਿਵਲੀਨ ਹੈ, ਕਹਿੰਦੇ ਇਸੇ ਤਰ੍ਹਾਂ ਹੀ ਫਿਰ ਜਿਹੜੇ ਗੁਰੂ ਦੀ ਬਾਣੀ ਨੂੰ ਖੋਜਦੇ ਹੈ, ਪੜ੍ਹਦੇ ਹੈ, ਸੁਣਦੇ ਹੈ, ਉਹ ਲਿਵਲੀਨ ਹੋ ਜਾਂਦੇ ਹੈ। ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਇਸ ਸ਼ਬਦ ਦਾ ਵੀ ਇਹੀ ਭਾਵ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ। ਸਾਹ ਸਿੰਘ ਜੀ, ਜੋ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਉਚਾਰਨ ਕੀਤੀ ਹੈ ਨਾ, ਇੱਕ ਸਾਹ ਸਿੰਘ ਜੀ, ਐਸੀ ਗੱਲ ਨਹੀਂ ਹੈ ਵੀ ਕੇਵਲ ਇੱਕ ਮਨ ਪਰਚਾਵਾ ਜਾਂ ਕੰਨ ਰਸ ਹੈ, ਨਹੀਂ, ਕਿ ਇਹ ਨਹੀਂ ਜਿਹੜੇ ਸ਼ਬਦ ਨੇ ਕੇਵਲ ਗੁਰੂ ਵਾਸਤੇ ਨੇ, ਵੀ ਗੁਰੂ ਦੀ ਅਵਸਥਾ ਹੈ ਦਸਵੇਂ ਆਕਾਸ਼ ਦੀ, ਸਹਿਜ ਅਵਸਥਾ, ਗਿਆਨ ਦੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ। ਹੁਣ ਵਿਦਿਆਲੇ ਦੇ ਵਿੱਚ, ਸਕੂਲ ਦੇ ਵਿੱਚ ਕੋਈ ਅਧਿਆਪਕ ਟੀਚਰ ਪੜ੍ਹਾਉਂਦਾ ਹੈ ਅਤੇ ਉਹ ਬੱਚਿਆਂ ਨੂੰ ਸਵਾਲ ਪਾਉਂਦਾ, ਪੜ੍ਹਾਉਂਦਾ ਵੀ ਕੁਸ਼ਚਨ, ਉਹਨਾਂ ਵਾਸਤੇ ਵੀ ਕੁਸ਼ਚਨ ਹੱਲ ਕਰੋ, ਜੇ ਉਹਦਾ ਸਵਾਲਾਂ ਦਾ ਕੋਈ ਜਵਾਬ ਨਾ ਹੋਵੇ ਫਿਰ ਉਹਦਾ ਪੜ੍ਹਨ ਦਾ ਕੀ ਫਾਇਦਾ? ਜੇ ਉਹਨਾਂ ਕੋਲ ਹੱਲ ਹੀ ਨਹੀਂ ਹੈ ਫਿਰ ਉਹ, ਮਤਲਬ ਉਹ ਕਿਤੇ ਜ਼ਿੰਦਗੀ 'ਚ ਕਮੇ ਨਹੀਂ ਆਉਣੇ, ਫਿਰ ਉਹਦਾ ਪੜ੍ਹਨ ਦਾ ਕੀ ਫਾਇਦਾ? ਸਤਿਗੁਰੂ ਮਹਾਰਾਜ ਜੀ ਵੀ ਕਹਿੰਦੇ ਨੇ ਵੀ ਜੋ ਗੁਰੂ ਬਾਣੀ ਵਿੱਚ ਸ਼ਬਦ ਉਚਾਰਨ ਕੀਤੇ ਆ, ਅਤੇ ਮਹਾਰਾਜ ਕਹਿੰਦੇ ਵੀ ਇਹ ਕੇਵਲ ਪੜ੍ਹਨ ਵਾਸਤੇ ਨਹੀਂ, ਤੇਰੇ ਕੰਮ ਆਉਣਗੇ, ਬਸ ਸ਼ਰਤੇ ਕੋਈ ਇਮਾਨਦਾਰੀ ਨਾਲ ਇਹਨਾਂ 'ਤੇ ਅਮਲ ਕਰੇ। ਐਸਾ ਨਾ ਹੋਵੇ ਜੈਸਾ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਪੂਛਤ ਪਥਕ ਮਾਰਗ ਨਾ ਧਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ। ਕਹਿੰਦੇ ਰਸਤਾ ਤਾਂ ਪੁੱਛ ਰਹੇ ਹੈ ਪਰ ਤੁਰਦਾ ਤਾਂ ਹੈ ਨਹੀਂ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ, ਅਤੇ ਗੱਲਾਂ ਨਾਲ ਤਾਂ ਨਹੀਂ ਜਾਇਆ ਜਾਣਾ, ਅਤੇ ਉਹ ਰਸਤੇ 'ਤੇ ਤੁਰਨਾ ਤਾਂ ਪੈਣੇ ਨਾ, ਅਤੇ ਉਹਨੂੰ ਕਦਮ ਤਾਂ ਪੁੱਟਣੇ ਪੈਣੇ ਹੈ, ਤਾਂ ਹੀ ਜਾਇਆ ਜਾਏਗਾ। ਜਿਵੇਂ ਉਹ ਕੋਈ ਬੰਦਾ ਕਹਿੰਦੇ ਰੇਲਵੇ ਸਟੇਸ਼ਨ 'ਤੇ ਖੜ੍ਹਾ ਹੈ ਲਾਈਨ ਦੇ ਉੱਤੇ, ਉਹ ਪੁੱਛੀ ਜਾਂਦਾ ਹੈ ਵੀ ਬੰਬੇ ਵਾਲੀ ਗੱਡੀ ਕਦੋਂ ਆਉਣੀ ਹੈ, ਦਿੱਲੀ ਵਾਲੀ ਕਦੋਂ ਆਉਣੀ ਹੈ, ਅੰਮ੍ਰਿਤਸਰ ਵਾਲੀ ਕਦੋਂ ਆਉਣੀ ਹੈ। ਉਹ ਪੁੱਛਦਾ ਵੀ ਤੈਂ ਕਿੱਥੇ ਜਾਣਾ? ਉਹ ਕਹਿੰਦਾ ਮੈਂ ਕਿਤੇ ਨਹੀਂ ਜਾਣਾ, ਸਿਰਫ ਲਾਈਨ ਹੀ ਪਾਸ ਕਰਨੀ ਹੈ। ਐਸਾ ਨਾ ਹੋਵੇ ਕਿ ਪੁੱਛੀ ਜਾਣਾ, ਕਰਨਾ ਕੁਝ ਵੀ ਨਹੀਂ। ਅਤੇ ਭਾਈ ਗੁਰਦਾਸ ਕਹਿੰਦੇ ਪੂਛਤ ਪਥਕ ਮਾਰਗ ਨਾ ਧਰੇ ਪੱਗ, ਪ੍ਰੀਤਮ ਕੀ ਦੇ ਦੇਸ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਨਹੀਂ ਜਾ ਜਾਣਾ, ਤੁਰਨਾ ਪੈਣਾ ਸੁਰਤ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪੂਛਤ ਵੈਦ ਖਾਦ ਔਖਤ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ, ਅਤੇ ਕੋਈ ਬਿਮਾਰੀ ਲੱਗੀ ਹੋਈ ਹੈ ਅਤੇ ਵੈਦ ਕੋਲ ਵੀ ਜਾਂਦੇ ਹਾਂ, ਦਵਾਈ ਲੈ ਕੇ ਆਉਂਦੇ ਹਾਂ, ਪਰ ਪਰਹੇਜ ਕੋਈ ਨਹੀਂ। ਇਹਨਾਂ ਸ਼ਬਦਾਂ ਨੂੰ, ਵਿਚਾਰਾਂ ਨੂੰ ਲੈ ਕਰਕੇ ਜਿਹੜੇ ਸਤਿਸੰਗ ਜੀ ਅਨਮਤੀਏ ਕਹੀ, ਅਨਮਤੀਏ ਜੇ ਉਹਨੂੰ ਆਪਾਂ ਨੀਮ ਨਾਸਤਕ ਵੀ ਕਹਿ ਸਕਦੇ ਹਾਂ, ਜਿਹੜੇ ਗੁਰਬਾਣੀ ਤੋਂ ਪੜ੍ਹਨ ਤੋਂ ਹਟਾਉਂਦੇ ਹੈ, ਕਹਿੰਦੇ ਵੀ ਗੁਰਬਾਣੀ ਪੜ੍ਹਨ ਦੇ ਨਾਲ ਕੀ ਹੋਜੂਗਾ, ਇਹ ਤਾਂ ਤੋਤਾ ਰਟਣ ਹੈ। ਕਿਉਂਕਿ ਗੁਰਬਾਣੀ ਵਿੱਚ ਦੋਨੇ ਪੱਖ ਨੇ, ਸਤਿਗੁਰੂ ਮਹਾਰਾਜ ਨੇ ਕਿਹਾ ਨੇ ਵੀ ਸੀਸ ਨਵਾਇਆ ਕਿਆ ਕੀ ਹੈ ਜੇ ਹਿਰਦੇ ਕਸੂਦਾ ਜਾਏ, ਵੀ ਮੱਥਾ ਟੇਕਣ ਨਾਲ ਕੀ ਬਣਦਾ ਹੈ, ਜੇ ਤੇਰੇ ਹਿਰਦੇ ਵਿੱਚ ਕਪਟ ਹੈ, ਜਿਹਨੇ ਅੰਤਰ ਕਪਟ ਵਿਕਾਰ ਹੈ, ਤੇਨੇ ਰੋਏ ਕਿਆ ਕੀਜੇ, ਹੈਗੇ ਮੱਥਾ ਟੇਕਣ ਦਾ ਕੀ ਫਾਇਦਾ ਹੈ? ਹੁਣ ਮਤਲਬ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੱਥਾ ਨਾ ਟੇਕੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਅਤੇ ਗੁਰੂ ਪਾਤਸ਼ਾਹ ਬਾਹਰ ਸ਼ਬਦ ਨੇ, ਮਹਾਰਾਜ ਕਹਿੰਦੇ ਪੁੱਤਰ ਕਲੱਤਰ ਗ੍ਰਹਿਸਥ ਕਾ ਫਾਸਾ, ਹੋਣ ਨਾ ਪਾਈਏ ਰਾਮ ਕੇ ਦੱਸ। ਹੁਣ ਸ਼ਬਦ ਦਾ ਇਹ ਕਹਿ ਰਹੇ ਹੈ ਜਿਹੜੇ ਪੁੱਤਰ ਧੀਆਂ ਨੇ ਇਹ ਫਸੇ, ਹੋ ਨਾ ਪਾਈਏ ਰਾਮ ਕੇ ਦੱਸ, ਇੱਕ ਪੱਖ ਹੈ। ਦੂਜਾ ਪੱਖ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਇੱਕ ਪਾਸੇ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ ਹੈ। ਜੇ ਨਹਾਉਣ ਦੇ ਨਾਲ ਇਹ ਮੁਕਤੀ ਮਿਲਦੀ ਹੋਵੇ ਤਾਂ ਮਹਾਰਾਜ ਕਹਿੰਦੇ ਫਿਰ ਤਾਂ ਜਿਹੜੇ ਮੇਂਢਕ ਡੱਡੂ ਨੇ ਰੋਜ਼ ਪਾਣੀ 'ਚ ਰਹਿੰਦੇ ਹੈ। ਫਿਰ ਗੱਲ ਕੀ ਹੈ, ਦੂਸਰੇ ਪਾਸੇ ਮਹਾਰਾਜ ਕਹਿੰਦੇ ਨੇ ਕਰੇ ਇਸ਼ਨਾਨ ਸਿਮਰ ਪਰ ਆਪਣਾ ਮੰਤਨ ਭਏ ਰੋਗਾ, ਵੀ ਇਸ਼ਨਾਨ ਕਰੋ। ਮਹਾਰਾਜ ਚੌਥਾ ਹੈ ਪਹਿਰ ਸੋਹਿਆ ਕਹਿ, ਸੁਰਤਿਆਂ ਉਪਜੈ ਚਾਹੋ, ਤਿੰਨਾਂ ਦਰਿਆਵਾਂ ਸੰਦੋਸ਼ ਦੀ ਮਾਨ ਮੁੱਖ ਸੱਚਾ ਨਾਉ। ਗੁਰਸਿੱਖ ਚੌਥੇ ਪੈਰ ਉੱਠ ਕਰਕੇ ਦਰਿਆਵਾਂ 'ਤੇ ਇਸ਼ਨਾਨ ਕਰਦੇ ਸੀ, ਖੂਹਾਂ 'ਤੇ ਜਾ ਕੇ ਇਸ਼ਨਾਨ ਕਰਦੇ ਸੀ। ਇਸ਼ਨਾਨ ਕਰਨਾ ਜ਼ਰੂਰੀ ਹੈ, ਕਹਿਣ ਤੋਂ ਭਾਵ ਇਹ ਦੋ ਪੱਖ ਨੇ, ਬਾਣੀ ਗੁਰਬਾਣੀ ਪੜ੍ਹਨੀ ਹੈ ਵੀ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਹੋਵੇ, ਕਿ ਇਹ ਨਾ ਹੋਵੇ ਵੀ ਕੇਵਲ ਵਿਖਾਵੇ ਮਾਤਰ ਨਾ ਹੋਵੇ। ਵੈਦ ਕਹਿੰਦਾ ਵੀ ਤੂੰ ਪਰਹੇਜ਼ ਰੱਖ ਰੱਖੇ ਨਾ। ਹੁਣ ਇਹ ਸੌਖਾ ਸਮਝ ਲਈਏ, ਦੋ ਬੰਦੇ ਹੈ ਅਤੇ ਦੋਨਾਂ ਇਨਸਾਨਾਂ ਨੂੰ ਇੱਕੋ ਜਿਹੀ ਬਿਮਾਰੀ ਲੱਗੀ ਹੋਈ ਹੈ, ਇੱਕੋ ਜਿਹਾ ਰੋਗ ਲੱਗਾ ਹੋਇਆ। ਉਹ ਵੈਦ ਕੋਲ ਜਾਂਦੇ ਹੈ, ਦਵਾਈ ਲੈ ਕੇ ਆਉਂਦੇ ਹੈ। ਇੱਕ ਤਾਂ ਪੂਰਾ ਪਰਹੇਜ਼ ਰੱਖ ਰਹੇ ਹੈ, ਦਵਾਈ ਖਾ ਰਹੇ, ਦੂਜਾ ਦਵਾਈ ਲੈ ਕੇ ਆਇਆ ਪਰ ਪਰਹੇਜ਼ ਕੋਈ ਨਹੀਂ ਰੱਖ ਰਹੇ। ਹੁਣ ਜਿਹੜਾ ਪਰਹੇਜ਼ ਨਹੀਂ ਰੱਖਦਾ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਤੇਰਾ ਫਿਰ ਦਵਾਈ ਖਾਣ ਦਾ ਫਾਇਦਾ ਕੀ ਹੈ, ਤੇਰਾ ਵੈਦ ਕੋਲ ਜਾਣ ਦਾ ਫਿਰ ਲਾਭ ਕੀ ਹੈ। ਉਹਨੂੰ ਆਪਾਂ ਕਹਿ ਸਕਦੇ ਹਾਂ ਜਿਹੜਾ ਦਵਾਈ ਖਾ ਰਿਹਾ ਹੈ ਪਰਹੇਜ਼ ਵੀ ਰੱਖ ਰਿਹਾ, ਉਹਨੂੰ ਆਪਾਂ ਨਹੀਂ ਕਹਿ ਸਕਦੇ ਤੂੰ ਦਵਾਈ ਕਿਉਂ ਖਾਂਦਾ, ਵੈਦ ਕੋਲ ਕਿਉਂ ਜਾਂਦਾ। ਇਸੇ ਤਰ੍ਹਾਂ ਹੀ ਪਰਮਾਰਥ ਦੇ ਰਸਤੇ 'ਤੇ ਹੈ, ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਮੱਥਾ ਵੀ ਟੇਕਣਾ, ਹੋਰ ਸਭ ਕੁਝ ਕਰੀ ਜਾਣਾ, ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਉਹਨਾਂ ਵਾਸਤੇ ਸਭ ਨੇ ਵੀ ਸੀਸ ਨਵਾਇਆ ਕਿਹਾ ਸੀ, ਅਤੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਪੜ੍ਹੇ ਸੁਣੇ ਕਿਹਾ ਹੋਈ ਜੋ ਸਹਿਜ ਨਾ ਮਿਲੇ ਉਸ ਹੋਈ। ਜਿਹੜੇ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਦੇ ਨੇ, ਸੀਸ ਨਵਾਉਂਦੇ ਨੇ, ਅਰਦਾਸ ਕਰ ਸਤਿਗੁਰੂ ਜੀ ਕਿਰਪਾ ਕਰੋ, ਅਸੀਂ ਅਲਪਗ ਹਾਂ, ਭੁੱਲਣਹਾਰ ਹਾਂ, ਤੂੰ ਕਿਰਪਾ ਕਰ ਸਾਨੂੰ ਮਾਰਗ ਦੇ, ਸਾਨੂੰ ਤੇਰੇ ਦਰ ਦਾ ਰਸਤਾ ਲੱਭ ਜਾਵੇ। ਉਹਨਾਂ ਨੇ ਇਹ ਕਰਮ ਕਰਨੇ ਆ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਪੂਛਤ ਵੈਦ ਅਤੇ ਖਾਤ ਔਖਦ ਨਾ ਸੰਜਮ ਸਹਿ, ਕਹਿੰਦੇ ਸੰਜਮ ਨਹੀਂ ਰੱਖਦਾ, ਦਵਾਈ ਦਾ ਪਰਹੇਜ਼ ਨਹੀਂ ਰੱਖਦੇ, ਜੋ ਪਰਹੇਜ਼ ਰੱਖਣ ਵਾਸਤੇ ਕਿਹਾ ਉਹ ਨਹੀਂ ਕਰਦਾ। ਕੈਸੇ ਮਿਟੇ ਰੋਗ, ਕਿਵੇਂ ਰੋਗ ਮਿਟੇਗਾ, ਸੁੱਖ ਸਹਿਜ ਸਮਾਈਏ, ਰੋਗ ਨਹੀਂ ਮਿਟਣਾ ਜਦੋਂ ਤੱਕ ਪਰਹੇਜ਼ ਨਹੀਂ ਰੱਖਿਆ। ਇਹ ਵੀ ਹੋਮੇ ਦਾ ਦੀਰਘ ਰੋਗ ਹੈ, ਇਹਦੇ ਵਾਸਤੇ ਸਤਿਗੁਰੂ ਮਹਾਰਾਜ ਨੇ ਪਰਹੇਜ਼ ਦੱਸਿਆ। ਆਪਾਂ ਕੀ ਪਰਹੇਜ਼ ਹੈ, ਬਾਬਾ ਫਰੀਦ ਜੀ ਨੇ ਸ਼ਬਦ ਉਚਾਰਨ ਕੀਤਾ, ਫੇਦਾ ਥਿਓ ਪਵਾਹੀ ਦਬ ਜੇ ਸਾਈਂ ਲੋੜ ਹੈ ਸਭ, ਇੱਕ ਸਿੱਜਾ ਵੀ ਆ ਲਤਾੜੀਏ ਤਾਂ ਸਾਈਂ ਦੀ ਦਰਬਾੜੀਏ। ਜਿਹੜੀ ਦਬ ਹੁੰਦੀ ਹੈ ਨਾ, ਪਹਿਲਾਂ ਉਹਨੂੰ ਕੱਟਦੇ ਹੈ, ਫਿਰ ਉਹਨੂੰ ਕੁੱਟਦੇ ਹੈ, ਕੁੱਟ ਕੁੱਟ ਕੇ ਚੰਗੀ ਤਰ੍ਹਾਂ, ਫਿਰ ਉਹਦੀਆਂ ਸਫਾਂ ਬਣਦੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਜੇ ਸਾਈਂ ਲੋੜ ਹੈ, ਬੇਬਾ ਫਰੀਦਾ ਥਿਓ ਪਵਾਹੀ ਦਬ ਜੇ ਸਾਈਂ ਲੋੜ ਹੈ ਸਭ, ਇੱਕ ਸਿੱਜਾ ਵੀ ਆ ਲਤਾੜੀ ਹੈ ਤਾਂ ਸਾਈਂ ਦੀ ਦਰਬਾੜੀ ਹੈ। ਜਿਵੇਂ ਦਬ ਨੂੰ ਕੱਟਦੇ ਨੇ, ਕੁੱਟਦੇ ਨੇ, ਪੈਰਾਂ ਹੇਠ ਲਤਾੜਦੇ ਨੇ, ਭਾਵ ਕਿ ਇਤਨੀ ਨਿਮਰਤਾ ਧਾਰਨ ਕਰ, ਨਿਮਰਤਾ ਧਾਰਨ ਕਰਕੇ ਆਏਗਾ ਫਿਰ ਤੇਰਾ ਹੋਮੇ ਦਾ ਰੋਗ ਮਿਟ ਜਾਣਾ, ਨਹੀਂ ਤਾਂ ਫਿਰ ਗਰਭ ਜਿਨ੍ਹਾਂ ਵੜਿਆਈਆਂ, ਧਨ ਜੋਵਨ ਆਗਾਹ ਖਾਲੇ ਚੱਲੇ ਧਣੀ ਸਿਉਂ, ਟਿੱਬੇ ਜਿਉਂ ਮੀਂਹ ਮਾਹੋ, ਟਿੱਬਿਆਂ 'ਤੇ ਕਿੰਨੀ ਮਰਜ਼ੀ ਵਰਖਾ ਪੈ ਜਾਵੇ, ਉਹ ਖਾਲੀ ਦੇ ਖਾਲੀ। ਸੋ ਪੁੱਛਤ ਵੈਦ ਖਾਦ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ, ਸੁੱਖ ਸਹਿਜ ਸਮਾਈਏ, ਰੋਗ ਮਿਟੇਗਾ ਨਾਲ ਪਰਹੇਜ਼ ਰੱਖ ਕੇ। ਕਹਿੰਦੇ ਪੁੱਛਤ ਸੁਹਾਗਣ, ਕਰਮ ਦੁਹਾਗਣ ਕਹਿ, ਕੋਈ ਔਰਤ ਸੁਹਾਗਣਾਂ ਦੇ ਕੋਲੋਂ ਪੁੱਛਦੀ ਫਿਰਦੀ ਹੈ ਕਿ ਪਤੀ ਦੀ ਖੁਸ਼ੀ ਕਿਵੇਂ ਹੋਵੇ, ਪਤੀ ਦਾ ਮਿਲਾਪ ਕਿਵੇਂ ਹੋਵੇ। ਪਰ ਪੁੱਛਤ ਸੁਹਾਗਣ, ਕਰਮ ਦੁਹਾਗਣ ਕਹਿ, ਪਰ ਜਿਹੜੇ ਕਰਮ ਨੇ ਉਹ ਦੁਹਾਗਣਾਂ ਵਾਲੇ ਨੇ। ਹਿਰਦੇ ਬੇ ਵਿਚਾਰ ਕਦ ਸਹਿਜਾ ਬਲਾਈਏ, ਤੇਰੇ ਹਿਰਦੇ ਦੇ ਵਿੱਚ ਜੇਕਰ ਵਿਵਿਚਾਰ ਹੈ, ਤੇਰੇ ਹਿਰਦੇ ਵਿੱਚ ਧਰਮ ਨਹੀਂ ਹੈ, ਆਪਣੇ ਪਤੀ ਦੇ ਪ੍ਰਤੀ ਵਫਾਦਾਰੀ ਨਹੀਂ, ਫਿਰ ਤੈਨੂੰ ਸਹਿਜਾ ਦੇ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਗਾਏ ਸੁਣ ਆਖੇ ਮੀਚੇ, ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਗਹਿ ਲੈ ਜਾਓ ਨਾ ਕਮਾਈਏ। ਕਹਿੰਦੇ ਇਸੇ ਤਰ੍ਹਾਂ ਹੀ ਗਾਉਣਾ, ਸੁਣਨਾ, ਪੜ੍ਹਨਾ, ਜੇਕਰ ਹਿਰਦੇ 'ਚ ਕਪਟ ਵਿਕਾਰ ਹੈ, ਗੁਈ ਗਾਵੈ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਹਨਾਂ ਅੰਤਰ ਕਪਟ ਬਕਾਰ ਹੈ ਤਿਹਨਾਂ ਰੋਹੇ ਕਿਆ ਕੀਜੈ, ਕਿਉਂਕਿ ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ, ਉਹ ਸਭ ਜਾਣਦਾ ਹੈ ਤੇਰੇ ਹਿਰਦੇ ਵਿੱਚ ਕੀ ਹੈ, ਤੇਰੇ ਮੁੱਖ ਵਿੱਚ ਕੀ ਹੈ। ਫਿਰ ਦਾ ਕੰਨ ਮਸੋਲਾ ਸੂਫ ਗਲ, ਦਿਲ ਕਾਤੀ ਗੁੜਬਾਤ, ਬਾਹਰ ਦਿਸਿਆ ਚਾਨਣਾ, ਦਿਲ ਅੰਧਿਆਰੀ ਰਾਤ। ਮੁੱਖ ਕਾਤੀ, ਕਹਿੰਦੇ ਮੁੱਖ ਦਿਲ ਕਾਤੀ ਗੁੜਵਾ, ਅਤੇ ਮੁੱਖ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਅਤੇ ਹਿਰਦੇ ਵਿੱਚ ਕਹਿੰਦੇ ਤੇਰੇ ਕਪਟ ਛੁਪਿਆ ਹੋਇਆ। ਨਹੀਂ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਸੋ ਵਿਚਾਰ ਹੈ ਜੋ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤੇ ਨਾ, ਵੀ ਬ੍ਰਹਮ ਗਿਆਨ ਦੀ ਅਵਸਥਾ, ਅਤੇ ਮਹਾਰਾਜ ਨੇ ਇਹ ਐਸੇ ਸਵਾਲ ਪਾਏ ਨੇ, ਕਹਿੰਦੇ ਸਿੱਖਾ ਜੀ ਤੂੰ ਇਮਾਨਦਾਰੀ ਦੇ ਨਾਲ ਇਹ ਮਾਰਗ 'ਤੇ ਚੱਲੇਗਾ, ਤੈਨੂੰ ਵੀ ਇਹ ਅਵਸਥਾ ਮਿਲ ਜਾਣੀ ਹੈ। ਗੁਰਮੁਖ ਅੰਤਰ ਸਹਿਜ ਹੈ, ਜਿਹੜੇ ਮੁਖੀ ਗੁਰੂ ਦੇ ਸਨਮੁਖ ਹੋ ਜਾਂਦੇ ਹੈ, ਗੁਰਮੁਖ ਬਣ ਜਾਂਦੇ ਨੇ, ਅੰਤਰ ਸਹਿਜ ਨੂੰ ਗਿਆਨ ਦਾ ਹੈ, ਫਿਰ ਉਹਨਾਂ ਨੂੰ ਗੁਰੂ ਕੋਲੋਂ ਗਿਆਨ ਪ੍ਰਾਪਤ ਹੁੰਦਾ ਹੈ। ਇੱਕ ਤਾਂ ਬਾਹਰ ਗਿਆਨ ਹੈ, ਇੱਕ ਅੰਤਰੀਵ ਗਿਆਨ ਹੈ। ਜਿਹੜਾ ਬਾਹਰਲਾ ਗਿਆਨ ਹੈ ਅਤੇ ਉਹਨਾਂ ਨੂੰ ਸਤਿਗੁਰੂ ਉਸ ਜਿਹੜਾ ਕਿ ਉਸ ਗਿਆਨ ਨੂੰ ਸਤਿਗੁਰੂ ਮਹਾਰਾਜ ਜੀ ਖੰਡਨ ਕਰਦੇ ਨੇ। ਬਾਹਰਲਾ ਕਿੰਨਾ ਮਰਜ਼ੀ ਗਿਆਨ ਹੋਵੇ, ਸਤਿਗੁਰੂ ਮਹਾਰਾਜ ਜੀ ਨੇ ਇੱਥੋਂ ਤਹਿ ਕਹਿ ਦਿੱਤਾ ਹੈ ਕਿ ਮਹਾਰਾਜ ਕਹਿੰਦੇ ਸਿਮਰਤ ਸਾਸਤਰ ਵੇਦ ਚਾਰ ਮੁਖਾਗਰ ਵਿਚਰੇ, ਚਾਰ ਵੇਦ 27 ਸਿਮਰਤੀਆਂ 52 ਉਪਨਿਸ਼ਦਾਂ 6 ਸ਼ਾਸਤਰ ਜਵਾਨੀ ਯਾਦ ਕਰ ਲਵੀਂ। ਸਿਮਰਤ ਸਾਸਤਰ ਵੇਦ ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ, ਖੜਕਰਮਾਂ 'ਤੇ ਦੁੱਗਣੇ ਪੂਜਾ ਕਰਤਾ ਨਹਾਏ, ਰੰਗ ਨਾ ਲੱਗੀ ਪਾਰ ਬ੍ਰਹਮ ਸਰ ਪਰ ਨਰਕੇ ਜਾਏ। ਚਾਰ ਵੇਦ ਕਹਿ ਦੇਣੀ ਸੁੱਖ ਹੈ ਸਾਧ ਸੰਗਤ ਜੀ, ਸੰਸਕ੍ਰਿਤ ਵਿੱਚ ਨੇ ਚਾਰ ਵੇਦ, ਆਪਣੇ ਤਾਂ ਜਪਜੀ ਸਾਹਿਬ ਨਹੀਂ ਯਾਦ ਹੁੰਦਾ। ਕਹਿੰਦੇ ਇਹ ਕੋਈ ਕਰਮ ਕਰ ਲਵੇ, ਚਾਰੇ ਵੇਦ ਸਾਰੇ ਗ੍ਰੰਥ ਯਾਦ ਕਰ ਲਵੇ, ਪਰ ਜੇ ਸੱਚ ਨਹੀਂ ਪ੍ਰਾਪਤ ਹੋਇਆ, ਗਿਆਨ ਹੀ ਆਪਣੇ ਆਪ ਦਾ ਹਾਸਲ ਹੋਇਆ, ਤਾਂ ਫਿਰ ਕਹਿੰਦੇ ਸਰ ਪਰ ਨਰਕੇ ਜਾਏ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਨੂੰ ਗਿਆਨ ਦਾ ਹੈ, ਪੜ੍ਹੀਆ ਗੁਣੀਏ ਵਿਚਾਰ ਸਭ ਸੁਣੀਏ, ਅਨੁਭਵ ਭਾਵ ਨਹੀਂ ਦਰਸੈ। ਪੜ੍ਹਿਆ ਵੀ ਹੈ, ਸੁਣਿਆ ਵਿਚਾਰਿਆ ਵੀ ਹੈ, ਪਰ ਅਨੁਭਵ ਭਾਵ ਨਹੀਂ ਦਰਸੈ। ਅੰਦਰ ਭਾਵ ਪ੍ਰੇਤ ਪਰਮਾਤਮਾ ਦਾ ਪ੍ਰੇਮ ਪੈਦਾ ਨਹੀਂ ਹੋਇਆ। ਕਹਿੰਦੇ ਲੋਹਾ ਹਿਰਨ ਕੰਚਨ ਹੋਏ ਕੈਸੈ, ਜੋ ਲੋ ਪਾਰਸ ਹੈ ਨਾ ਪਰਸੈ। ਪਾਰਸ ਜਿਹੜਾ ਹੈ ਅੱਠੇ ਧਾਤਾਂ ਦਾ ਸੋਨਾ ਬਣਾ ਦਿੰਦਾ, ਲੋਹਾ ਉਹਦੇ ਕੋਲ ਪਿਆ ਰਹੇ, ਜੇ ਬਿਲਕੁਲ ਸੂਖਮ ਜਿਹਾ ਪਰਦਾ ਵਿੱਚ ਪਾ ਕੇ ਨਾ ਅਤੇ ਪਾਰਸ ਦੇ ਨਾਲ ਲੋਹਾ ਲਾ ਦਿਓ, ਸੁੱਖ ਵਿੱਚ ਪੜਦਾ ਸੂਖਮ ਹੋਵੇ, ਉਹ ਸੋਨਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਪ੍ਰਮਾਣ ਨੇ, ਕਹਿੰਦੇ ਲੋਹਾ ਕੰਚਨ, ਲੋਹਾ ਹਿਰਨ ਕੰਚਨ ਹੋਏ ਕੈਸੈ। ਕਹਿੰਦੇ ਸੋਨਾ ਕਿਵੇਂ ਔਰ ਕਿਵੇਂ ਬਣੂੰਗਾ ਲੋਹਾ, ਜੋ ਲੋ ਪਾਰਸ ਹੈ ਨਾ ਪਰਸੈ। ਜਦੋਂ ਤੱਕ ਪਾਰਸ ਦੇ ਨਾਲ ਛੂਹੇਗਾ ਨਹੀਂ, ਉਹ ਲੋਹਾ ਸੋਨਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਸੁਰਤ ਵਿੱਚ, ਜਦੋਂ ਤੱਕ ਸੁਰਤ ਦੇ ਵਿੱਚ ਸ਼ਬਦ ਦਾ ਮੇਲ ਨਹੀਂ ਹੁੰਦਾ, ਜਦੋਂ ਸੁਰਤ ਜਿਹੜੀ ਹੈ ਸ਼ਬਦ ਨਾਲ ਨਹੀਂ ਜੁੜੇਗੀ, ਜਦੋਂ ਮਨ ਹਿਰਦੇ ਵਿੱਚੋਂ ਇਹ ਪੁਕਾਰ ਕਰੇਗਾ ਨਾ, ਜਿਵੇਂ ਪਪੀਹਾ ਜਿਹੜਾ ਪੁਕਾਰਾਂ ਕਰਦਾ ਹੈ, ਅਤੇ ਇਸੇ ਤਰ੍ਹਾਂ ਕਿ ਜਦੋਂ ਪੁਕਾਰਾਂ ਕਰੇਗਾ ਫਿਰ ਤੇਰੀ ਸੁਰਤ ਦਾ ਮਿਲਾਪ ਹੋਏਗਾ। ਫਿਰ ਜਿਹੜੀ ਸੁਰਤ ਹੈ ਗੁਰੂ ਦਾ ਜਿਹੜਾ ਸ਼ਬਦ ਹੈ, ਇਹ ਪਾਰਸ ਦੀ ਨਹੀਂ ਆਈ ਹੈ। ਜਿਵੇਂ ਪਾਰਸ ਨੂੰ ਛੋਹ ਕਰਕੇ ਲੋਹਾ ਅਤੇ ਬਾਕੀ ਧਾਤਾਂ ਸੋਨਾ ਬਣ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਪਰਮਾਤਮਾ ਗੁਰ ਪਾਰਸ ਆ ਮਲੋਹ, ਗੁਰੂ ਜਿਹੜਾ ਹੈ ਪਾਰਸ ਦਾ ਕੰਮ ਕਰਦਾ। ਜਿਹੜਾ ਜੀਵ ਹੈ ਇਹ ਲੋਹੇ ਦੀ ਨਹੀਂ ਆਈ ਹੈ, ਫਿਰ ਜਿਹੜਾ ਇੱਕ ਇੱਕ ਆਪਣਾ ਸਵਾਸ ਹੈ ਇਹ ਲੋਹੇ ਦੀ ਨਹੀਂ ਆਈ ਹੈ। ਜਦੋਂ ਫਿਰ ਨਾਮ ਦੇ ਨਾਲ ਸੰਯੁਕਤ ਹੋ ਜਾਏਗਾ, ਪਾਰਸ ਨੂੰ ਸਪਰਸ਼ ਕਰ ਜਾਏਗਾ, ਫਿਰ ਇਹ ਸਵਾਸ ਵੀ ਤੇਰੇ ਸੋਨੇ ਦੀ ਨਿਆਈ ਹੋ ਜਾਣੇ, ਇਹਨਾਂ ਦੀ ਕੋਈ ਕੀਮਤ ਨਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਅੰਤਰ ਸਹਿਜ ਹੈ, ਜਿਹੜਾ ਸਹਿਜ ਨੂੰ ਗਿਆਨ ਦਾ ਹੈ। ਜਿਹੜਾ ਬਾਹਰਲਾ ਗਿਆਨ ਹੈ ਉਹ ਤਾਂ ਵਿਚਾਰ ਕੀਤੀ ਹੈ ਕਿ ਬਾਹਰ ਸਾਧ ਆਪਣੇ ਆਪ ਨੂੰ ਬੜੇ ਬੜੇ ਸਿਆਣੇ ਕਹਾਉਣ ਵਾਲੇ ਸੀ। ਰਾਵਣ ਚਾਰ ਵੇਦ ਪੜ੍ਹਿਆ ਹੋਇਆ ਸੀ, ਚਾਰੇ ਵੇਦ ਜਵਾਨੀ ਯਾਦ ਸੀ ਉਹਦੇ, ਪਰ ਕੀ ਹੋਇਆ? ਫਿਰ ਮਹਾਰਾਜ ਕਹਿੰਦੇ ਨੇ ਕਿ ਸੋਨਾਗੜ ਲੰਕਾਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ। ਉਹਨੂੰ ਮੂਰਖ ਕਿਹਾ, ਕਿਆ ਲੈ ਗਿਆ? ਮੂਰਖਾਂ 'ਚ ਗਿਣਤੀ ਆ ਗਈ ਉਹਦੀ। ਜਿਹਨਾਂ ਕੋਲ ਅੰਦਰ ਦਾ ਗਿਆਨ ਹੈ ਅਤੇ ਬਾਹਰਲੀ ਵਿੱਦਿਆ 'ਚ ਨਹੀਂ ਵੀ ਹੈ, ਉਹਨਾਂ ਦੀ ਬਾਬਤ ਮਹਾਰਾਜ ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਜਿਹੜੇ ਧਿਆਉਂਦੇ ਆ ਅੰਦਰੋਂ ਧਿਆ ਕੇ ਗਿਆਨ ਹੋਣਾ ਜਿਹੜਾ ਨਾ, ਉਸ ਗਿਆਨ ਦੀ ਗੱਲ ਮਹਾਰਾਜ ਕਰਦੇ ਹੈ। ਗੁਰਮੁਖ ਅੰਤਰ ਸਹਿਜ ਹੈ, ਉਹਨਾਂ ਦੇ ਅੰਦਰ ਸਹਿਜ ਕੀ ਗਿਆਨ ਹੈ, ਗੁਰੂ ਦੇਵ ਕੋਲ ਬਖਸ਼ਿਆ ਪ੍ਰਾਪਤ ਕੀਤਾ ਗਿਆਨ ਹੈ। ਮਨ ਚੜ੍ਹਿਆ ਦਸਵੇਂ ਆਕਾਸ, ਕਹਿੰਦੇ ਫਿਰ ਉਹਨਾਂ ਦਾ ਜਿਹੜਾ ਮਨ ਹੈ ਨਾ, ਦਸਵੇਂ ਆਕਾਸ ਜਿਹਨੂੰ ਚੌਥੀ ਅਵਸਥਾ ਵੀ ਕਹਿੰਦੇ ਹੈ, ਸੱਤਵੀਂ ਭੂਮਿਕਾ ਤੁਰੀ ਅਵਸਥਾ, ਗ੍ਰੰਥਾਂ ਵਿੱਚ ਵੱਖਰੀਆਂ ਵੱਖਰੀਆਂ ਇਹਦੀਆਂ ਸਾਧਸੰਗਤ ਦੀਆਂ ਜਿਹੜੀਆਂ ਨੇ ਪਦਵੀਆਂ ਕਥਨ ਕੀਤੀਆਂ ਗਈਆਂ ਨੇ। ਅਥਵਾ ਜਿਵੇਂ ਆਕਾਸ਼ ਹੈ ਸਾਧਸੰਗ ਜੀ, ਸਰਬ ਵਿਆਪਕ ਹੈ, ਸਾਰੀ ਜਗ੍ਹਾ ਵਿਆਪਕ, ਕਿਤੇ ਵੀ ਪਰਮਾਤਮਾ ਦੀ ਜਿਹੜੀ ਹੈ, ਪਰਮਾਤਮਾ ਨੂੰ ਸਮਝਣ ਵਾਸਤੇ ਵੀ ਪਰਮਾਤਮਾ ਕੈਸਾ ਹੈ, ਫਿਰ ਉਹਦੇ ਵਾਸਤੇ ਗੁਰਬਾਣੀ ਦੇ ਵਿੱਚ ਵੀ ਅਤੇ ਵਿਦਾਨ ਦੇ ਗ੍ਰੰਥਾਂ ਵਿੱਚ ਵੀ, ਫਿਰ ਆਕਾਸ਼ ਦਾ ਹੀ ਪ੍ਰਮਾਣ ਦਿੱਤਾ ਜਾਂਦਾ। ਪਰ ਆਕਾਸ਼ ਜੜ ਹੈ, ਪਰਮਾਤਮਾ ਚੇਤਨ ਹੈ। ਜਿਵੇਂ ਆਕਾਸ਼ ਜਿਹੜਾ ਹੈ ਅਸੰਗ ਹੈ, ਇਸ ਆਕਾਸ਼ ਦੇ ਵਿੱਚ ਗੜੇ ਵੀ ਪੈਂਦੇ ਹੈ ਪਰ ਉਹ ਗੜਿਆਂ ਦਾ ਆਕਾਸ਼ 'ਤੇ ਕੋਈ ਅਸਰ ਨਹੀਂ। ਹਨੇਰੀ ਵੀ ਚੱਲਦੀ ਹੈ, ਕੋਈ ਅਸਰ ਨਹੀਂ। ਤੱਤੀ ਹਵਾ, ਠੰਡੀ ਹਵਾ ਚੱਲਦੀ ਹੈ, ਕੋਈ ਅਸਰ ਨਹੀਂ ਉੱਥੇ ਆਕਾਸ਼ 'ਤੇ। ਇਸ ਆਕਾਸ਼ ਦੇ ਵਿੱਚ ਪਿਛਲੇ ਯੁੱਗ ਪੜ੍ਹ ਕੇ ਦੇਖੋ, ਇੱਥੇ ਬੜੇ ਭਿਆਨਕ ਯੁੱਧ ਹੋਏ ਨੇ। 18 ਖੂਣੀ ਕਹਿੰਦੇ ਕੌਰਵਾਂ ਪਾਂਡਵਾਂ ਦੀ ਸੈਨਾ 17.5 ਦਿਨਾਂ ਵਿੱਚ ਭੋਗ ਪੈ ਗਿਆ ਸੀ। ਇੱਥੇ ਲੱਖਾਂ ਕਰੋੜਾਂ ਜਿਹੜੇ ਲੋਕ ਨੇ ਹੋ ਕੇ ਚਲੇ ਜਾਂਦੇ ਆ। ਇਹਦੇ ਵਿੱਚ ਬੰਬ ਵੀ ਚੱਲਦੇ ਨੇ, ਤੀਰ ਕਮਾਨ ਵੀ ਚੱਲਦੇ ਨੇ, ਸਾਰਾ ਕੁਝ ਹੁੰਦਾ। ਆਕਾਸ਼ ਫਿਰ ਵੀ ਅਸੰਗ ਹੈ, ਨਾ ਕੋਈ ਕੱਟ ਇਹਨੂੰ ਕੱਟ ਸਕਦਾ ਅਤੇ ਨਾ ਇਹਨੂੰ ਕੋਈ ਸਾਧਸੰਗ ਜੀ ਆਕਾਸ਼ ਨੂੰ ਨਾਸ਼ ਕਰ ਸਕਦੇ, ਇਹ ਪ੍ਰਮਾਣ ਹੈ। ਕਹਿੰਦੇ ਇਸੇ ਤਰ੍ਹਾਂ ਜੋ ਪਰਮਾਤਮਾ ਕਹਿੰਦੇ ਉਹ ਆਕਾਸ਼ ਦੀ ਨਿਆਈ ਹੈ, ਪਰ ਇਹਦੇ ਚਾਰ ਹਿੱਸੇ ਵੰਡਿਆ ਵਿਦਵਾਨਾਂ ਨੇ ਸਮਝਣ ਵਾਸਤੇ, ਕਿਉਂਕਿ ਇੱਕ ਜੀਵ ਹੈ, ਈਸ਼ਵਰ ਹੈ, ਅਤੇ ਇੱਕ ਜੀਵ ਹੈ, ਈਸ਼ਵਰ, ਇੱਕ ਬ੍ਰਹਮ ਹੈ, ਅਤੇ ਇਹ ਦੂਸਰੇ ਪਾਸੇ ਸਾਧਸੰਗ ਜੀ ਇਹ ਆਕਾਸ਼ ਦੇ ਚਾਰ ਭਾਗ ਕੀਤੇ ਨੇ, ਘਟਾ ਆਕਾਸ਼, ਮਟਾ ਆਕਾਸ਼, ਮੇਘ ਆਕਾਸ਼ ਅਤੇ ਮਹਾਂ ਆਕਾਸ਼। ਹੈ ਸਾਰਾ ਆਕਾਸ਼ ਹੀ ਹੈ, ਜਿਹੜਾ ਘੜੇ ਦੇ ਵਿੱਚ ਜਿਹਦਾ ਪ੍ਰਤੀਬਿੰਬ ਪੈ ਰਿਹਾ, ਜਿਹੜਾ ਘੜੇ ਦੇ ਵਿੱਚ ਆਕਾਸ਼ ਹੈ ਉਹਨੂੰ ਘਟਾ ਆਕਾਸ਼ ਕਹਿ ਦਿੰਦੇ ਹਾਂ, ਘੜੇ ਨੂੰ ਭੰਨ ਦਿਓ ਫਿਰ ਵੀ ਆਕਾਸ਼ ਹੀ ਹੈ। ਮਟਾ ਆਕਾਸ਼ ਕਹਿੰਦੇ ਨੇ ਜਿਹੜਾ ਮਕਾਨ ਦੇ ਵਿੱਚ ਹੈ, ਉਹ ਹੈ ਉਹ ਵੀ ਆਕਾਸ਼ ਪਰ ਉਹਨੂੰ ਮਕਾਨ ਦੀ ਉਪਾਧੀ ਲੱਗ ਗਈ। ਜਿਤਨਾ ਆਕਾਸ਼ ਉਹ ਮਕਾਨ ਦੇ ਵਿੱਚ ਹੈ, ਕੰਧਾਂ ਦੇ ਵਿਚਕਾਰ ਆ ਗਿਆ, ਉਹਨੂੰ ਕਹਿ ਦੇ ਵੀ ਮਕਾਨ ਵਾਲਾ ਆਕਾਸ਼। ਅੱਗੇ ਮੇਘਾ ਆਕਾਸ਼ ਹੈ, ਮੇਘਾ ਕਹਿੰਦੇ ਬੱਦਲਾਂ ਨੂੰ, ਜਿਹੜਾ ਬੱਦਲਾਂ ਦੇ ਵਿੱਚ ਆਕਾਸ਼ ਹੈ ਉਹ ਵੀ ਆਕਾਸ਼ ਹੀ ਹੈ ਪਰ ਉਹ ਮੇਘਾ ਆਕਾਸ਼ ਕਹਿ ਦਿੰਦੇ ਹੈ, ਉਦੋਂ ਉੱਪਰ ਜਿਹੜਾ ਉਹਨੂੰ ਮਹਾਂ ਆਕਾਸ਼ ਕਹਿ ਦਿੰਦੇ। ਇਹ ਸਮਝਣ ਵਾਸਤੇ ਵੀ ਇਸੇ ਤਰ੍ਹਾਂ ਜਿਵੇਂ ਮਹਾਂ ਆਕਾਸ਼ ਜਿਹੜਾ ਹੈ ਉਹਦੇ ਚਾਰ ਹਿੱਸੇ ਬਣ ਗਏ, ਹੈ ਸਾਰੇ ਆਕਾਸ਼ ਹੀ ਹੈ, ਇਸੇ ਤਰ੍ਹਾਂ ਹੈ ਤਾਂ ਸਾਰੇ ਪਰਮਾਤਮਾ, ਪਰ ਮਾਇਆ ਦੀ ਉਪਾਧੀ ਕਰਕੇ ਕਿਤੇ ਜੀਵ ਕਹਾਉਣ ਲੱਗ ਪਿਆ, ਕਿਤੇ ਈਸ਼ਵਰ ਕਹਾਉਣ ਲੱਗ ਪਿਆ। ਜਦੋਂ ਮਾਇਆ ਦੀ ਉਪਾਧੀ ਦੂਰ ਹੋ ਗਈ ਫਿਰ ਕਹਿੰਦੇ ਮਨ ਚੜ੍ਹਿਆ ਦਸਵੇਂ ਆਕਾਸ਼, ਪਰ ਕਹਿੰਦੇ ਦਸਵੇਂ ਆਕਾਸ਼ ਵਿੱਚ ਇਹ ਮਨ ਉਡਾਰੀਆਂ ਮਾਰੇਗਾ, ਭਾਵ ਕਿ ਇਹਨੂੰ ਫਿਰ ਉਹ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਏਗੀ। ਸੋ ਵਿਚਾਰ ਹੈ ਵੀ ਜੋ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਨੇ, ਜੇ ਕੋਈ ਸੱਚੇ ਦਿਲੋਂ ਗੁਰੂ ਵਾਲਾ ਬਣ ਕਰਕੇ ਇਹ ਸ਼ਬਦਾਂ ਦੀ ਖੋਜ ਕਰੇਗਾ, ਉਹ ਵੀ ਆਕਾਸ਼ ਵਿੱਚ ਅਡਾਰੀਆਂ ਮਾਰੇਗਾ। ਬੜੇ ਸੁੰਦਰ ਪ੍ਰਮਾਣ ਦਿੱਤੇ ਆ ਮਹਾਰਾਜ ਨੇ ਗੁਰਬਾਣੀ ਵਿੱਚ। ਦੇਖੋ ਪੰਛੀ ਨੇ, ਅਤੇ ਪੰਛੀਆਂ ਦੇ ਕੋਲ ਖੰਭ ਹੁੰਦੇ, ਉਡਾਰੀਆਂ ਮਾਰਦੇ ਆਕਾਸ਼ ਵਿੱਚ, ਘੁੱਗੀਆਂ ਨੇ, ਚਿੜੀਆਂ ਨੇ, ਆਵਾਜ਼ ਨੇ, ਇਹ ਪੰਛੀ ਹੈ ਨਾ। ਪਰ ਜੇ ਕਿਤੇ ਜ਼ੋਰ ਦੀ ਮੀਂਹ ਪੈ ਜਾਵੇ ਨਾ, ਇਹਦੇ ਖੰਭ ਭਿੱਜ ਜਾਣ, ਉਡਾਰੀ ਨਹੀਂ ਮਾਰ ਸਕਦੇ, ਨਹੀਂ ਮਾਰ ਸਕਦੇ। ਜਿਹੜੇ ਆਮ ਪੰਛੀ ਹੈ ਨਾ, ਜੇ ਪਾਣੀ ਵਿੱਚ ਉਹਦੇ ਖੰਭ ਭਿਆਉਂਦੇ ਹੀ ਹੈ ਨਾ, ਉਹ ਉਡਾਰੀ ਨਹੀਂ ਮਾਰ ਸਕਦੇ, ਪਹਿਲਾਂ ਉਹ ਖੰਭ ਸੁਕਾਉਣਗੇ। ਇੱਕ ਪੰਛੀ ਐਸਾ ਹੈ ਜਿਹਦਾ ਪ੍ਰਮਾਣ ਗੁਰਬਾਣੀ ਵਿੱਚ ਆਇਆ। ਮਹਾਰਾਜ ਕਹਿੰਦੇ ਨੇ ਜਿਉਂ ਜਲ ਮੈਂ ਕਮਲ ਰਲ ਮੁਰਗਾਈ ਨੈ ਸਾਣੇ, ਨੈ ਕਹਿੰਦੇ ਨਦੀ ਨੂੰ, ਸਾਣੇ ਮੁਰਗਾਈ ਜਿਹੜੀ ਹੈ, ਮੁਰਗਾ ਵੀ ਉਹ ਨਦੀ ਦੇ ਵਿੱਚ ਰਹਿੰਦੀ ਹੈ, ਐਨ ਵਿੱਚ ਤਰਦੀ ਹੈ, ਤੈਰਦੀ ਆਪਾਂ ਵੇਖੀਏ ਨਾ, ਪਰ ਉਹ ਵਿੱਚ ਤੈਰਦੀ ਤੈਰਦੀ ਉਹ ਉਡਾਰੀ ਮਰ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਐਸੀ ਆਪਾਂ ਨੂੰ ਜੁਗਤੀ ਦੇ ਰਹੇ ਹੈ, ਜੁਗਤੀਆਂ ਆਪਾਂ ਪੁੱਛਦੇ ਫਿਰਦੇ ਹਾਂ, ਜੁਗਤੀਆਂ ਗੁਰਬਾਣੀ ਵਿੱਚ ਹੀ ਨੇ। ਅਤੇ ਮਹਾਰਾਜ ਕਹਿੰਦੇ ਜਿਸਲੇ ਜਿਹੜੇ ਜੋਗੀ ਜਤੀ ਹੋਰ ਅਨੇਕਾਂ ਤਰ੍ਹਾਂ ਜਿਹੜੇ ਦੂਸਰੇ ਮਤਾਂ ਵਾਲੇ ਕਹਿੰਦੇ ਉਹ ਦੂਸਰੇ ਪੰਛੀਆਂ ਦੀ ਨਿਆਈ ਨੇ, ਵਿਚਾਰਿਆਂ ਦੇ ਖੰਭੇ ਭਿੱਜੇ ਰਹਿੰਦੇ ਹੈ, ਥੋੜ੍ਹੀ ਬਹੁਤਾ ਜਪ ਤਪ ਕੀਤਾ ਉਡਾਰੀ ਮਾਰਦੇ ਆ ਅਤੇ ਮੁੜ ਕੇ ਫਿਰ ਹੇਠਾਂ ਡਿੱਗ ਪੈਂਦੇ ਨੇ। ਅਨੇਕਾਂ ਪ੍ਰਮਾਣ ਨੇ, ਜੈਮਨੀ ਰਿਸ਼ੀ ਵਰਗੇ, ਸ੍ਰਿੰਗੀ ਰਿਸ਼ੀ ਵਰਗੇ, ਪ੍ਰਭੂ ਚੰਦਰ ਨਾਟਕ ਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਨੇ ਬਹੁਤ ਸੋਹਣੀ ਵਿਆਖਿਆ ਕੀਤੀ ਹੈ ਇਹਨਾਂ ਵਿਕਾਰਾਂ ਦੀ। ਸ੍ਰਿੰਗੀ ਰਿਸ਼ੀ ਅਤੇ ਬਚਪਨ ਤੋਂ ਲੈ ਕੇ ਜੰਗਲ ਵਿੱਚ ਰਹਿ ਰਿਹਾ ਆਪਣੇ ਪਿਤਾ ਦੇ ਕੋਲ, ਪਤਾ ਨਹੀਂ ਸੰਸਾਰ ਕੀ ਹੈ, ਅਤੇ ਰਾਜਾ ਸੀ, ਰਾਜ ਵਿੱਚ ਕਾਲ ਪੈ ਗਿਆ, ਵਰਖਾ ਨਹੀਂ ਪੈਂਦੀ। ਜੋਸ਼ੀਆਂ ਨੇ ਕਿਹਾ ਵੀ ਤੇਰੇ ਰਾਜ ਵਿੱਚ ਉਦੋਂ ਮੀਂਹ ਪਏਗਾ, ਵਰਖਾ ਪਏਗੀ, ਜੇ ਕਿਤੇ ਸ੍ਰਿੰਗੀ ਰਿਸ਼ੀ ਤੇਰੇ ਮਹਿਲਾਂ ਵਿੱਚ ਆ ਕੇ ਕਿਤੇ ਇੱਕ ਵਾਰੀ ਭੋਜਨ ਛਕ ਲਵੇ। ਕਹਿੰਦੇ ਪਰ ਉਹ ਇੱਥੇ ਆਉਂਦਾ ਨਹੀਂ, ਉਹ ਨਹੀਂ ਇੱਥੇ ਆਉਂਦਾ। ਪਰ ਕਹਿੰਦੇ ਕਿਵੇਂ ਆਵੇ? ਫਿਰ ਕਹਿੰਦੇ ਜੁਗਤ ਬਣਾਈ ਉੱਥੇ ਨਾ, ਅਤੇ ਸਾਧਸੰਗਤ ਦੀ ਜਿਹੜੀ ਚੇਤਨ ਮਾਇਆ ਕਹਿੰਦੇ ਇਹਨੂੰ ਵਿਦਵਾਨ, ਵੈਸੇ ਸਾਰੇ ਸਰੀਰ ਆਪਣੇ ਚੇਤਨ ਮਾਇਆ ਹੀ ਹੈ, ਪਰ ਇਹ ਤਾਂ ਗੁਰਬਾਣੀ ਦੇ ਵਿੱਚ ਪੰਕਤੀਆਂ ਆਈਆਂ ਨੇ, ਮਹਾਰਾਜ ਕੰਚਨ ਨਾਰੀ ਮਹਿ ਜੀਉ ਲੁਪਤ ਹੈ, ਅਤੇ ਸਾਧ ਸੰਗੀ ਸਰੀਰਾਂ ਦੇ ਉੱਤੇ ਜਿਹੜਾ ਮਨ ਲਭਾਇਮਾਨ ਹੋ ਜਾਂਦਾ, ਅਤੇ ਕਹਿੰਦੇ ਇਉਂ ਕਰੋ ਅਤੇ ਨੌਜਵਾਨ ਔਰਤਾਂ ਨੂੰ ਭੇਜੋ, ਉਹਨਾਂ ਦੇ ਐਸੇ ਰੂਪ ਬਣਾ ਦਿਓ ਵੀ ਇਉਂ ਲੱਗਣ ਵੀ ਜਿਵੇਂ ਆਕਾਸ਼ ਤੋਂ ਪਰੀਆਂ ਆਈਆਂ ਨੇ, ਅਪਸਰਾਂ ਆਈਆਂ ਨੇ। ਕਹਿੰਦੇ ਇੱਕ ਨੇੜੇ ਨਦੀ ਸੀ, ਕਿਸ਼ਤੀ ਬਣਾਈ ਗਈ, ਉਹ ਕਿਸ਼ਤੀ ਦੇ ਉੱਤੇ, ਕਿਉਂਕਿ ਉਹ ਜੰਗਲ ਵਿੱਚ ਰਹਿੰਦਾ ਸੀ, ਜੈਸਾ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਅਤੇ ਬਸਤ ਗਜਾਰਨ ਪਿੰਨੀ ਸਾਗੇ, ਕਰਨ ਤਪੱਸਿਆ ਬਣਾ ਵਿੱਚ। ਉਹ ਪਿੰਨੀ ਪਤਾ ਕੀ ਹੁੰਦੀ ਸੀ? ਅਤੇ ਜੰਗਲ ਵਿੱਚੋਂ ਪਦਾਰਥ ਲੈਣਾ, ਜੋ ਵੀ ਹੈ ਪੱਤੇ ਨੇ ਜਾਂ ਕੋਈ ਹੋਰ ਕੰਧ ਮੂਲ ਹੈ, ਉਹਨੂੰ ਕੁੱਟ ਕੇ ਨਾ ਚੰਗੀ ਤਰ੍ਹਾਂ ਉਹਦੀ ਪਿੰਨੀ ਬਣਾ ਲੈਣੀ, ਜਿਵੇਂ ਆਪਾਂ ਪਿੰਨੀਆਂ ਬਣਾਉਂਦੇ ਹਾਂ। ਫਿਰ ਉਹਨੂੰ ਸਾਨੂੰ ਉੱਪਰੋਂ ਆਲੋ ਦੁਆਲੇ ਉਹਦੇ ਮਿੱਟੀ ਲਾ ਦਿੰਦੇ ਸੀ, ਅਤੇ ਮਿੱਟੀ ਲਾ ਕਰਕੇ ਉਹਨੂੰ ਫਿਰ ਅੱਗ 'ਚ ਧਰ ਦੇਣਾ। ਅੱਗ ਦੇ ਸੇਕ ਨਾਲ ਹੌਲੀ ਹੌਲੀ ਪੱਕ ਜਾਂਦੀ ਸੀ, ਫਿਰ ਮਿੱਟੀ ਇੱਕ ਪਾਸੇ ਹੋ ਜਾਂਦੀ ਸੀ, ਜਿਹੜੀ ਉਹਦੇ ਵਿਚਕਾਰ ਪਦਾਰਥ ਹੁੰਦਾ ਸੀ ਉਹਨੂੰ ਪਿੰਨੀ ਕਹਿੰਦੇ ਸੀ। ਵਕਤ ਗੁਜ਼ਾਰਨ ਪਿੰਨੀ ਸਾਗੀ। ਹੁਣ ਸ੍ਰਿੰਗੀ ਰਿਸ਼ੀ ਜੰਗਲ ਵਿੱਚ ਰਹਿ ਰਹੇ, ਅਤੇ ਕਦੇ ਪਦਾਰਥ ਨਹੀਂ ਛਕਿਆ, ਕੋਈ ਰੂਪ ਨਹੀਂ ਵੇਖਿਆ, ਤਪੱਸਿਆ ਤਾਂ ਕਰ ਰਿਹਾ ਨਾ, ਪਰ ਜਦੋਂ ਫਿਰ ਇਹ ਔਰਤਾਂ ਗਈਆਂ ਨਾ, ਕਹਿੰਦੇ ਨੇ ਕਿਸ਼ਤੀ ਦੇ ਵਿੱਚ ਨਕਲੀ ਬ੍ਰਿਕਸ਼ ਬਣਾ ਲਏ, ਉਹਨੂੰ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ, ਲੱਡੂ ਪੇੜੇ ਇਸ ਤਰ੍ਹਾਂ ਦੇ ਪਦਾਰਥ ਲਾ ਦਿੱਤੇ, ਆਪਣੇ ਸੁੰਦਰ ਸਰੂਪ ਜਿਹੜੇ ਨੇ ਸ਼ਿੰਗਾਰ ਕਰ ਲਏ। ਜਦੋਂ ਸਾਹਮਣੇ ਉਹ ਜਿਹੜਾ ਦੇਖਿਆ ਵੀ ਜਦੋਂ ਇਹ ਰਿਸ਼ੀ ਦਾ ਜਿਹੜਾ ਪਿਤਾ ਕਿਤੇ ਬਾਹਰ ਗਿਆ ਹੋਵੇਗਾ ਜੰਗਲ ਦੇ ਵਿੱਚ, ਜਦੋਂ ਇਹ ਇਕੱਲਾ ਕੁਟੀਆ ਦੇ ਵਿੱਚ ਇਕੱਲਾ ਹੋਵੇਗਾ ਉਦੋਂ ਨੇੜੇ ਜਾਇਓ। ਅਤੇ ਉਹ ਮੌਕਾ ਦੇ ਕਰਕੇ ਜਦੋਂ ਔਰਤਾਂ ਗਈਆਂ ਅਤੇ ਜਾ ਕੇ ਉਹਨੇ ਆਪਣੇ ਸ਼ਬਦ ਗਾਏ ਅਤੇ ਮਨ ਨੂੰ ਮੋਹਣ ਵਾਲੀਆਂ ਇਸ ਤਰ੍ਹਾਂ ਹਰਕਤਾਂ ਕੀਤੀਆਂ। ਇਸੇ ਕਰਕੇ ਪੰਡਿਤ ਗੁਲਾਬ ਸਿੰਘ ਜੀ ਨੇ ਕਿਹਾ, ਗੁਲਾਬ ਸਿੰਘ ਬਿਰਾਗ ਕੋ ਮੂਡ ਕਰੇ ਅਭਿਮਾਨ। ਕਹਿੰਦੇ ਮੂਰਖ ਬੰਦਾ ਕਹਿੰਦਾ ਵੀ ਮੈਂ ਜਿੱਤ ਲਿਆ ਇਹ ਵਿਕਾਰਾਂ ਨੂੰ, ਗੁਰਮੁਖ ਇਹ ਗੱਲ ਨਹੀਂ ਕਹਿੰਦੇ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਸੂਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰਨਾ ਛਾਨਾ ਰੇ। ਕਹਿੰਦੇ ਜਿਹੜਾ ਕਹਿੰਦੇ ਮੈਂ ਤਾਂ ਤਰ ਗਿਆ ਅਤੇ ਮੇਰੇ 'ਤੇ ਹੁਣ ਕੋਈ ਵਿਕਾਰ ਅਸਰ ਨਹੀਂ ਕਰਦੇ, ਸੂਈ ਅਜਾਣ ਉਹ ਅਜਾਣ ਅਣਜਾਣ ਦੀ ਨਿਸ਼ਾਨੀ ਹੈ। ਗੁਲਾਬ ਸਿੰਘ ਬੈਰਾਗ ਕੋ ਮੂਡ ਕਰੇ ਅਭਿਮਾਨ। ਕਹਿੰਦੇ ਤਜੈ ਧਰਮ ਖਿਨ ਏਕਵੇਂ ਰੰਚ ਲਗਾਵੋ ਵਾਨ। ਕਹਿੰਦੇ ਮੈਂ ਥੋੜ੍ਹਾ ਜਿਹਾ ਨਾ ਤੀਰ ਮਾਰ ਦੇਵਾਂ, ਕਾਮ ਦੇ ਪੰਜ ਬਾਣ ਮੰਨੇ ਹੈ, ਪੰਜ ਦੇ ਤੀਰ ਨੇ, ਇੱਕ ਵੀ ਤੀਰ ਮਾਰ ਦੇਵੇ ਅਤੇ ਬੰਦੇ ਨੂੰ ਜ਼ਖਮੀ ਕਰਕੇ ਸੁੱਟ ਦਿੰਦਾ। ਬੜੀਆਂ ਬੜੀਆਂ ਅਤੇ ਜੇ ਪ੍ਰਮਾਣ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਵੀ ਦਿੱਤੇ ਨੇ, ਇਸੇ ਕਰਕੇ ਤਾਂ ਮਹਾਰਾਜ ਨੇ ਕਿਹਾ। ਅਤੇ ਮਹਾਰਾਜ ਕਹਿੰਦੇ ਨੇ, ਮਾਇਓ ਵਿਦਿਆ ਹਿਤ ਕੀਨ, ਕਿ ਮੇਰਾ ਜਿਹੜਾ ਮਨ ਹੈ ਇਹ ਵਿਦਿਆ 'ਚ ਫਸਿਆ ਹੋਇਆ, ਕਿ ਮੈਂ ਕੀ ਕਰਾਂ, ਮਨ ਮਾਇਆ ਕੇ ਹਾਥ ਬਕਾਨੋ। ਮੇਰਾ ਜਿਹੜਾ ਮਨ ਹੈ ਮਨ ਦੇ ਮਾਇਆ ਦੇ ਹੱਥਾਂ ਵਿੱਚ ਵਿਕ ਚੁੱਕਿਆ ਹੈ, ਮੇਰਾ ਕੋਈ ਵਸ ਨਹੀਂ ਚੱਲਦਾ। ਪੰਜ ਦੂਤ ਮੋਏ ਬਹੁਤ ਸੰਤਾਵਤ, ਜਿਹੜੇ ਪੰਜੇ ਦੂਤ ਨੇ ਮੈਨੂੰ ਸਤਾਰੇ। ਸੋ ਜਦੋਂ ਉਹ ਔਰਤਾਂ ਗਈਆਂ, ਸ੍ਰਿੰਗੀ ਰਿਸ਼ੀ ਜਿਹਨੇ ਕਦੇ ਦਰਸ਼ਨ ਨਹੀਂ ਸੀ ਕੀਤਾ, ਕਦੇ ਪਦਾਰਥ ਨਹੀਂ ਖਾਧੇ, ਕਹਿੰਦੇ ਕੌਣ ਹੋ? ਉਹ ਕਹਿਣ ਲੱਗੇ, ਅਸੀਂ ਆਕਾਸ਼ ਤੋਂ, ਅਸੀਂ ਸਵਰਗਾਂ 'ਚੋਂ ਪਰੀਆਂ, ਤੇਰੀ ਉਪਮਾ ਕਰਨ ਵਾਸਤੇ ਆਈਆਂ, ਆ ਤੇਰੇ ਵਾਸਤੇ ਪਦਾਰਥ ਲੈ ਕੇ ਆਈਆਂ। ਪਦਾਰਥ ਖਵਾਏ ਅਤੇ ਹਾਵ ਭਾਵ ਦਿਖਾਏ ਅਤੇ ਉਹ ਲਭਾਇਮਾਨ ਹੋ ਗਿਆ। ਉਹਦੇ ਪਿਤਾ ਦੇ ਆਉਣ ਤੋਂ ਪਹਿਲਾਂ ਪਹਿਲਾਂ ਵਾਪਸ ਮੁੜ ਆਈਆਂ। ਜਦੋਂ ਪਿਤਾ ਆਇਆ, ਕਹਿਣ ਲੱਗਾ, ਪਿਤਾ ਜੀ ਅੱਜ ਕੋਈ ਦਿਵ ਲੋਕ ਤੋਂ, ਦੇਵਤਾ ਲੋਕ ਤੋਂ ਦੇਵਤੇ ਆਏ ਸੀ, ਬੜੇ ਸੁੰਦਰ ਪਦਾਰਥ ਲਿਆ ਮੈਂ ਖਾਧੇ ਨੇ, ਆਹ ਪਏ ਨੇ ਤੁਸੀਂ ਵੀ ਛਕੋ, ਬੜੇ ਸੁੰਦਰ ਸਰੂਪ ਸੀ। ਉਹ ਸਮਝ ਗਿਆ ਵੀ ਛਲ ਹੋ ਗਿਆ, ਵੀ ਇਹ ਤਾਂ ਮੇਰੇ ਪੁੱਤਰ ਨਾਲ ਛਲ ਹੋਇਆ, ਸਮਝਾਇਆ ਪਰ ਨਹੀਂ ਸਮਝਿਆ। ਆਖਰ ਨੂੰ ਉਹ ਆਉਂਦੀਆਂ ਰਹੀਆਂ, ਇੱਕ ਦਿਨ ਹੌਲੀ ਹੌਲੀ ਇਹਦੇ ਮਗਰ ਲੱਗ ਗਏ, ਉਹ ਔਰਤਾਂ ਦੇ ਮਗਰ ਲੱਗ ਕੇ ਮਹਿਲਾਂ ਵਿੱਚ ਗਿਆ ਅਤੇ ਵਰਖਾ ਪਈ। ਅਤੇ ਮਿਸਾਲ ਮੁੱਕਦੀ ਗੱਲ, ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਵੀ ਉਹ ਰਿਸ਼ੀ, ਸ੍ਰਿੰਗੀ ਰਿਸ਼ੀ, ਜਿਹੜਾ ਬਚਪਨ ਤੋਂ ਹੀ ਜੰਗਲਾਂ ਦੇ ਵਿੱਚ ਰਹਿ ਕਰਕੇ ਤਪ ਕਰ ਰਿਹਾ ਸੀ, ਆਖਰ ਉਹਦਾ ਤਪ ਭ੍ਰਸ਼ਟ ਹੋ ਗਿਆ। ਸਤਿਗੁਰੂ ਮਹਾਰਾਜ ਜੀ ਤਾਂ ਹੀ ਕਹਿ ਰਿਹਾ, ਕਹਿੰਦੇ ਇਹ ਜਿਹੜਾ ਇਹ ਆਕਾਸ਼ ਹੈ ਨਾ ਬ੍ਰਹਮ, ਜਿਹਦਾ ਆਕਾਸ਼ ਉਡਾਰੀਆਂ, ਕਹਿੰਦੇ ਜਿਵੇਂ ਦੂਸਰੇ ਪੰਛੀਆਂ ਦੇ ਖੰਭ ਜਦੋਂ ਭਿੱਜ ਜਾਂਦੇ ਆ ਉਹ ਉਡਾਰੀ ਨਹੀਂ ਮਾਰ ਸਕਦੇ, ਜਿਹੜੀ ਮੁਰਗਾਬੀ ਹੈ ਉਹ ਪਾਣੀ 'ਚ ਰਹਿੰਦਿਆਂ ਉਡਾਰੀ ਮਾਰ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਕੋਲ ਵੀ ਇਹ ਗੁਰੂ ਦੀ ਬਖਸ਼ੀ ਯੁਗਤੀ ਹੈ। ਕਹਿੰਦੇ ਸਵੇਰੇ ਸ਼ਾਮ ਤੂੰ ਗ੍ਰਸਥ ਵਿੱਚ ਰਹਿੰਦਾ ਹੋਇਆ, ਸਵੇਰੇ ਸ਼ਾਮ ਜਦੋਂ ਤੂੰ ਗੁਰਬਾਣੀ ਦਾ ਨਿਤਨੇਮ ਕਰਦਾ ਪ੍ਰੇਮ ਦੇ ਨਾਲ, ਸਮਝ ਲਓ ਤੇਰੀ ਉਡਾਰੀ ਹੈ ਇਹ। ਨਿਕਸਰੇ ਪੰਖੀ ਸਿਮਰ ਹਰਪਾਂ ਕਹਿੰਦੇ ਹੇ ਪੰਛੀ ਤੂੰ ਵੀ ਅਡਾਰੀ ਮਰ ਜਾਇਆ ਕਰ, ਮਰਗਾਈ ਵਾਲੀ ਜੁਗਤੀ ਅਪਣਾ ਲੈ ਅਤੇ ਤੂੰ ਇਹ ਗ੍ਰਿਸ਼ਤ ਰਹਿੰਦਿਆਂ ਹੋਇਆਂ ਅਡਾਰੀ ਮਰ ਜਾਏਗਾ। ਹੋਰ ਸੌਖੇ ਪ੍ਰਮਾਣ ਬੜੇ ਹੈ, ਦੇਖੋ ਹੁਣ ਇਹ ਕਿਵੇਂ ਉਡਾਰੀ ਮਾਰਨੀ ਹੈ। ਜਿਵੇਂ ਆਪਣੇ ਘਰਾਂ ਦੇ ਵਿੱਚ, ਸਾਰੇ ਘਰਾਂ ਵਿੱਚ ਹੁਣ ਇੱਥੇ ਨੈੱਟ ਇੰਟਰਨੈੱਟ ਚੱਲਦੇ ਨੇ, ਨੈੱਟ ਲੱਗਿਆ ਹੋਇਆ, ਉਹ 'ਚ ਵਾਈਫਾਈ ਹੁੰਦਾ, ਉਹਦਾ ਇੱਕ ਪਾਸਵਰਡ ਹੁੰਦਾ, ਉਹਦਾ ਕੋਡ ਹੁੰਦਾ, ਜਦੋਂ ਤੱਕ ਉਹਦਾ ਕੋਡ ਨਹੀਂ ਨਾਲ ਪਾਇਆ ਜਾਂਦਾ ਉਦੋਂ ਤੱਕ ਉਹਦਾ ਲਿੰਕ ਨਹੀਂ ਹੁੰਦਾ, ਟੁੱਟਿਆ ਰਹਿੰਦਾ। ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਲ ਲਿੰਕ ਬਣਾਉਣ ਵਾਸਤੇ ਪੰਜ ਬਾਣੀਆਂ ਸਵੇਰੇ, ਸ਼ਾਮ ਨੂੰ ਰਹਿ ਰਾਸ, ਸੌਣ ਵਾਲੇ ਸੋਹਰੇ ਦੀ ਬਾਣੀ, ਬਾਕੀ ਬੇਅੰਤ ਬਾਣੀ ਪੜ੍ਹੋ, ਤੁਰਦੇ ਫਿਰਦੇ ਗੁਰਬਾਣੀ ਪੜ੍ਹੋ, ਸਮਝ ਲਓ ਇੱਕ ਪਾਸਵਰਡ ਹੈ। ਜਿਵੇਂ ਨਾ ਮਹਾਰਾਜ ਜਿਹੜੀ ਮਰਗਾਬੀ ਹੈ ਪਾਣੀ 'ਚ ਰਹਿੰਦਿਆਂ ਰਹਿੰਦਿਆਂ ਉਡਾਰੀਆਂ ਮਰ ਜਾਂਦੀ ਹੈ, ਇਸੇ ਤਰ੍ਹਾਂ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਨਿਕਸਰੇ ਪੰਖੀ ਸਿਮਰ ਹਰ ਪਾਖ ਤੂੰ ਉਡਾਰੀ ਮਰ ਜਾਏਗਾ। ਫਿਰ ਇਹ ਅਵਸਥਾ ਪ੍ਰਾਪਤ ਹੋਏਗੀ, ਗੁਰਮੁਖ ਅੰਤਰ ਸਹਿਜ ਹੈ, ਜਿਹੜੇ ਫਿਰ ਗੁਰਮੁਖ ਨੇ ਉਹਦੇ ਅੰਦਰ ਸਹਿਜ ਕੀ ਗਿਆਨ ਪ੍ਰਾਪਤ ਹੋ ਕੇ ਫਿਰ ਮਨ ਚੜ੍ਹਿਆ ਦਸਵੇਂ ਆਕਾਸ਼, ਦਸਵੇਂ ਆਕਾਸ਼ ਕੀ ਚੌਥੀ ਅਵਸਥਾ ਵਿੱਚ, ਜੋ ਚੇਤਨ ਆਕਾਸ਼ ਹੈ, ਚਿਦਾ ਆਕਾਸ਼ ਹੈ, ਅਥਵਾ ਜਿਹੜੇ ਦਸਵੇਂ ਜਿਹੜੇ ਦਸੇ ਹੀ ਨੇ ਆਪਣੇ ਪੰਜ ਕਰਮ ਇੰਦਰੇ ਨੇ, ਇੰਦਰੇ ਨੇ ਕਰਕੇ ਹੀ ਜੀਵ ਭਰਮਣ ਗੁਪਤ ਦੁਰਖਾਇਆ। ਇਹਨਾਂ ਜਿਹੜੇ ਪੰਜ ਗਿਆਨ ਇੰਦਰੇ ਪੰਜ ਕਰਮ, ਇਹ ਵੱਖਰੀ ਗਿਣਤੀ ਹੈ, ਜਿਹੜੇ ਨੌ ਦੁਆਰੇ ਦੱਸਿਆ ਮਹਾਰਾਜ ਨੇ ਉਹ ਵੱਖਰੇ ਨੇ, ਪਰ ਦਸਵਾਂ ਗੁਪਤ ਰਖਾਇਆ, ਜਿਹੜਾ ਦਸਵਾਂ ਦੁਆਰ ਹੈ ਉਹ ਗੁਪਤ ਰਖਾਇਆ ਪਰਮਾਤਮਾ ਨੇ। ਉਹਦੀ ਜਿਹੜੀ ਚਾਬੀ ਹੈ ਕੇਵਲ ਗੁਰੂ ਦੇ ਕੋਲ ਹੈ, ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਤ ਨਾ ਉਗੜੇ ਅਵਰ ਨਾ ਕੁੰਜੀ ਹੱਥ। ਉਹਦੀ ਕੁੰਜੀ ਕੇਵਲ ਪੂਰੇ ਗੁਰੂ ਦੇ ਕੋਲ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਦ ਰਾਖੀ ਕੁੰਜੀ। ਕਈ ਇਹ ਪੰਕਤੀਆਂ ਪੜ੍ਹ ਕੇ ਲੋਕਾਂ ਨੂੰ ਭਰਮਾ ਲੈਂਦੇ ਆ ਵੀ ਕੁੰਜੀ ਕੇਵਲ ਸੰਤਾਂ ਦੇ ਕੋਲ ਹੈ। ਕਿਹੜੇ ਸੰਤਾਂ ਕੋਲ ਕੁੰਜੀ ਹੈ? ਨਹੀਂ ਨਹੀਂ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਆਪਾਂ ਰੋਜ਼ ਧਿਆਨ ਨਾਲ ਪੜ੍ਹੋ, ਕੀ ਪੁੱਛਦੇ ਜਿਹੜੇ ਪੰਜ ਸ਼ਬਦ ਨੇ ਉਹ ਕੀ ਹੈ, ਪੰਜੇ ਸ਼ਬਦਾਂ